ਹਾਥੀ ਲਿਆਂਦਾ, ਮੈਂ ਤਾਂ ਕੁੱਜਾ ਲੈਣਾ, ਮੈਂ ਕੁੱਜਾ ਲਿਆਂਦਾ, ਆ ਹਾਥੀ ਨੂੰ ਕੁੱਜੇ ਚ ਪਾਉਣਾ। ਉਹ ਬਾਬਾ ਇਹ ਕੁੱਜੇ ਚ ਨੀ ਪੈਂਦਾ, ਕਹਿੰਦੇ ਛੋਟਾ ਕੁੱਜਾ ਹਾਥੀ ਬਹੁਤ ਵੱਡਾ, ਮੈਂ ਤਾਂ ਪਾਉਣਾ। ਰੋਣ ਲੱਗ ਪਿਆ, ਅਕਬਰ ਦਾ ਬੁਰਾ ਹਾਲ ਹੋ ਗਿਆ, ਕਹਿੰਦੇ ਇਹਨੂੰ ਚੁੱਪ ਕਿਵੇਂ ਕਰਾਵਾਂ ਸਾਰੇ। ਉਹ ਕਹਿੰਦਾ ਬਾਪੂ ਤੂੰ ਹੀ ਦੱਸ, ਤੈਨੂੰ ਚੁੱਪ ਕਿਵੇਂ ਕਰਾਵਾਂ। ਉਹ ਕਹਿੰਦਾ ਹਾਥੀ ਕੱਪੜੇ ਦਾ ਬਣਾ ਲਓ ਛੋਟਾ ਜਿਹਾ, ਤੇ ਨਿਆਣੇ ਨੂੰ ਉਹ ਅਸਲੀ ਹਾਥੀ ਪਾਸੇ ਕਰਕੇ ਕਵਾ ਦੇ, ਛੋਟਾ ਜਿਹਾ ਹਾਥੀ ਬਣਾ ਕੇ ਕੁੱਜੇ ਚ ਪਾ ਦਿਓ, ਨਿਆਣਾ ਚੁੱਪ ਕਰ ਜਾਏਗਾ। ਕਹਿੰਦੇ ਬਾਬਾ ਨਿਆਣੇ ਸੰਭਾਲਣੇ ਬਹੁਤ ਔਖੇ ਬਈ, ਚਾਹੇ ਰਾਜੇ ਦੇ ਨਿਆਣੇ ਹੋਣ ਚਾਹੇ ਗਰੀਬ ਦੇ ਹੋਣ, ਇਹ ਤਾਂ ਬਾਹਲਾ ਤੰਗ ਕਰਦੇ ਆ।
ਇਤਿਹਾਦਕ ਸੰਕਟ ਗਨ ਪਾਏ ਭਇਓ ਤਰਨ ਤਰਨੀ ਚਿਤ ਲਾਏ।
ਇਤਿਹਾਦਕ ਬੜੇ ਸੰਕਟ ਪਾਉਂਦਾ ਹੈ, ਫਿਰ ਪਾਉਂਦਾ ਪਾਉਂਦਾ ਪਹਿਲਾ ਪਿਆਰ ਲੱਗਾ ਥਣ, ਦੂਜਾ ਮਾਏ ਬਾਪ ਕਿਸੋ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਹ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛਿਆ ਜਾਤ, ਕਹਿੰਦਾ ਹੁਣ ਮੇਰੀ ਸ਼ਾਦੀ ਕਰੋ, ਫਿਰ ਇਹ ਵਿਆਹ ਸ਼ਾਦੀਆਂ ਜੁਲਝ ਜਾਂਦਾ ਹੈ।
ਬਦੇ ਬਿਕਾਰ ਅਨੇਕ ਪ੍ਰਕਾਰਾ ਸ਼ਤਰੂ ਮਿੱਤਰ ਕਰ ਬੰਦ ਅਖਾਰਾ।
ਕਹਿੰਦੇ ਫਿਰ ਅਨੇਕ ਪ੍ਰਕਾਰ ਦੇ ਵਿਆਹ ਸ਼ਾਦੀਆਂ, ਫਿਰ ਬਾਲ ਬੱਚੇ, ਫਿਰ ਲੋਕਾਂ ਨਾਲ ਝਗੜੇ, ਕਿਸੇ ਨਾਲ ਸ਼ਤਰਤਾ, ਕਿਸੇ ਨਾਲ ਸੱਜਣਤਾ, ਕਹਿੰਦਾ ਦੁਸ਼ਮਣੀ, ਅਖਾੜੇ ਬੰਨ ਲੈਂਦਾ ਜੰਗ, ਆਓ ਕਿਵੇਂ ਲੜਨਾ ਮੇਰੇ ਨਾਲ, ਉੱਥੇ ਡਾਂਗਾਂ ਕੱਢ ਕੇ ਖੜ ਜਾਂਦਾ। ਇਹ ਮਨੁੱਖ ਦੀ ਇੱਕ ਟਿੰਡਾਂ, ਖੂਹ ਦੀਆਂ ਟਿੰਡਾਂ ਵਾਲੀ ਚਾਲ ਦੱਸਦੇ ਨੇ। ਹਰ ਜਨਮ ਆਪਣੇ ਇਸ ਤਰ੍ਹਾਂ ਹੀ ਹੁੰਦਾ ਹੈ, ਹਰ ਜਨਮ ਵਿੱਚ ਇੰਨਾ ਕੁਛ ਹੀ ਕਰਦੇ ਹਾਂ, ਇਹੀ ਦੁੱਖ ਭੋਗਦੇ ਹਾਂ। ਆਪਾਂ ਦੇਖ ਵੀ ਸਕਦੇ ਹਾਂ ਆਪਣੇ ਬੱਚਿਆਂ ਵਿੱਚ ਵੀ ਉਹੀ ਉਹ ਕੰਮ ਕਰਦੇ ਨੇ, ਉਹ ਗਾਂ ਜੇ ਉਹਨਾਂ ਦੇ ਬੱਚੇ ਹੋ ਜਾਣਗੇ ਉਹ ਵੀ ਉਹੀ ਉਸ ਤਰ੍ਹਾਂ ਹੀ ਕਰਦੇ ਨੇ, ਹਰੇਕ ਚਾਲ ਉਹੀ ਹੈ ਉਹਨਾਂ ਦੀ। ਇਸੇ ਪ੍ਰਕਾਰ ਨਾਲ ਜੀਵ ਘੁੰਮਦਾ ਹੀ ਰਹਿੰਦਾ ਹੈ।
ਚਾਹੇ ਉਹ ਪਦਾਰਥ ਹੱਥ ਨਾ ਆਏ ਜੋ ਪ੍ਰਾਪਤ ਸੋਨੇ ਖੁੱਸ ਜਾਏ।
ਜਿਹੜਾ ਪਦਾਰਥ ਚਾਹੁੰਦਾ ਹੁੰਦਾ ਉਹ ਹੱਥ ਚ ਨਹੀਂ ਆਉਂਦਾ, ਫੇਰ ਰੋਂਦਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਣੈ ਬੋਲੈ, ਦੌਰਿਓ ਫਿਰਤ ਹੈ, ਜਬ ਕਛ ਪਾਵ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ, ਜੋ ਪ੍ਰਾਪਤ ਸੋ ਨਹਿ ਖੁੱਸ ਜਾਏ। ਜਿਹੜਾ ਤਾਂ ਪ੍ਰਾਪਤ ਨਹੀਂ ਹੁੰਦਾ ਉਹਦੇ ਕਰਕੇ ਦੁਖੀ ਹੁੰਦਾ, ਜਿਹੜਾ ਪ੍ਰਾਪਤ ਹੋ ਗਿਆ ਉਹ ਕਿਤੇ ਖੁੱਸ ਨਾ ਜਾਵੇ, ਇਸ ਗੱਲੋਂ ਦੁਖੀ ਰਹਿੰਦਾ ਹੈ।
ਜਿਤ ਕਿਤ ਧਨ ਕੋ ਲੈ ਬੇਤ ਯਤਨ ਕਰਤ ਬਲ ਬੁੱਧ ਸਮੇਤ।
ਆਪਣੀ ਬੁੱਧੀ ਦੇ ਬਲ ਕਰਕੇ ਬੜਾ ਜ਼ੋਰ ਲਾਉਂਦਾ, ਕਿੱਥੋਂ ਕਿੱਥੋਂ ਪੈਸੇ ਲਿਆਉਂਦਾ, ਕਿੱਥੋਂ ਬਣ ਜਾਣ ਕਿੱਥੋਂ ਬਣ ਜਾਣ, ਹਰੇਕ ਜਗ੍ਹਾ ਪੈਸਿਆਂ ਲਈ ਦੌੜੇ ਹੀ ਫਿਰਦਾ।
ਤ੍ਰਿਪਤ ਹੋਣ ਲੱਗ ਪ੍ਰਾਪਤ ਨਾਈ ਬੂਲੈ ਕੋਰ ਨਾ ਧਰਮ ਰਖਾਏ।
ਸੋ ਕਹਿੰਦੇ ਨੇ ਉਹ ਰਜਦਾ ਨਹੀਂ ਹੈ, ਤ੍ਰਿਪਤ ਹੋਣ ਤੱਕ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਰਜਵੀਂ ਪ੍ਰਾਪਤੀ ਨਹੀਂ, ਹਲੇ ਵੀ ਥੋੜੇ ਹੈ, ਹੋਰ ਲੈ ਲਾ ਹਲੇ ਵੀ ਥੋੜੇ ਆ, ਹੋਰ ਲੈ ਲਾ ਹਲੇ ਵੀ ਥੋੜੇ ਆ, ਇਹ ਨਹੀਂ ਰੱਜਦਾ। ਕਹਿੰਦੇ ਇਹ ਕਦੇ ਵੀ ਨਹੀਂ ਰੱਜਿਆ ਇਹਨਾਂ ਪੈਸਿਆਂ ਦੇ ਨਾਲ, ਪਦਾਰਥਾਂ ਨਾਲ, ਉਹਨਾਂ ਪੈਸਿਆਂ ਲਈ ਪਦਾਰਥਾਂ ਲਈ ਬੋਲੈ ਕੂੜ ਝੂਠ ਬੋਲਦਾ, ਨਾ ਧਰਮ ਰਖਾਹੀ, ਧਰਮ ਹੀ ਨਹੀਂ ਰੱਖਦਾ ਪੈਸਿਆਂ ਵਾਸਤੇ ਤੇ ਪਦਾਰਥਾਂ ਲਈ। ਬੰਦਾ ਆਪਣਾ ਧਰਮ ਵੀ ਛੱਡ ਦਿੰਦਾ, ਝੂਠ ਵੀ ਬੋਲਦਾ, ਪਾਪ ਵੀ ਕਰਦਾ, ਕੁਕਰਮ ਵੀ ਕਰਦਾ, ਜੋ ਮਰਜ਼ੀ ਕਰਾ ਲਓ ਪੈਸਿਆਂ ਵਾਸਤੇ, ਬੰਦੇ ਤੋਂ ਜੋ ਮਰਜ਼ੀ ਪੁੱਠਾ ਕੰਮ ਕਰਾ ਲਓ ਉਹੀ ਕਰ ਦਿੰਦਾ ਹੈ।
ਭਇਓ ਬਿਰਦ ਨਿਰਬਲ ਤਨ ਰਹਿਓ ਜੀਰਣ ਅਧਿਕ ਜਰਜਰੀ ਲਇਓ।
ਬਿਲਕੁਲ ਫਿਰ ਬਿਰਦ ਹੋ ਗਿਆ, ਕਮਜ਼ੋਰ ਹੋ ਗਿਆ, ਨੈਨੋ ਨੀਰ ਬਹਿ ਤਨ ਕੀਨਾ ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਜਰਾਵ ਕਿਆ ਕਰੈ ਪ੍ਰਾਣੀ। ਕਮਜ਼ੋਰ ਹੋ ਗਿਆ ਹੁਣ, ਜੀਰਣ ਅਧਿਕ ਜਰਜਰੀ ਲਹਿਓ, ਬਹੁਤ ਵਢੇਪਾ ਆ ਗਿਆ, ਜਿਵੇਂ ਫਟਿਆ ਕੱਪੜਾ ਹੁੰਦਾ ਹੈ, ਪੁਰਾਣਾ ਕੱਪੜਾ, ਮਾੜਾ ਜਿਹਾ ਹੱਥ ਲੱਗ ਜਾਵੇ ਉੱਥੇ ਫਟ ਜਾਂਦਾ, ਮਾੜਾ ਜਿਹਾ ਹੱਥ ਲੱਗ ਜਾਵੇ ਫਿਰ ਇਹ ਸਰੀਰ ਵੀ ਇਹੋ ਜਿਹਾ ਹੋ ਜਾਂਦਾ, ਅਨੇਕ ਬਿਮਾਰੀਆਂ, ਵਿਰੋਧੀ ਬਿਮਾਰੀਆਂ, ਜੇ ਇਹ ਦਵਾਈ ਦਿੰਦੇ ਹਾਂ ਤਾਂ ਉਹ ਵੱਧ ਜਾਂਦਾ ਬਲੱਡ ਪ੍ਰੈਸ਼ਰ, ਇਧਰੋਂ ਕੰਟਰੋਲ ਕਰਦੇ ਉਧਰੋਂ ਉਹ ਵੱਧ ਜਾਂਦੀ ਚੀਜ਼, ਉਧਰੋਂ ਕਰਦੇ ਇਉਂ, ਵਿਚਾਰਾ ਇਹਨਾਂ ਚੱਕਰਾਂ 'ਚ ਹੀ ਫਸਿਆ ਰਹਿੰਦਾ ਹੈ।
ਖਾਂਸੀ ਆਦ ਵਿਆਦ ਹੋਏ ਬ੍ਰਿੰਦ ਅਪਮਾਨਿਤ ਪਰਿਵਾਰ ਬਿਲੰਦ।
ਫਿਰ ਖੰਘ ਲੱਗ ਜਾਂਦੀ ਹੈ, ਅਨੇਕ ਪ੍ਰਕਾਰ ਦੀਆਂ ਆਦੀਆਂ ਵਿਆਧੀਆਂ ਉਪਾਧੀਆਂ ਚਿੰਬੜ ਜਾਂਦੀਆਂ ਨੇ, ਪਰਿਵਾਰ ਵਿੱਚ ਇੱਜ਼ਤ ਨਹੀਂ ਰਹਿੰਦੀ। ਕਹਿੰਦੇ ਐਵੇਂ ਸਾਰਾ ਦਿਨ ਖੂੰ ਖੂੰ ਕਰਦਾ, ਬਾਹਰ ਬੈਠ ਉੱਤੇ ਖੂੰਡੀ ਫੜ ਕੇ ਬਜ਼ੁਰਗ ਹੋਏ ਨੂੰ ਫਿਰ ਸਾਰੇ ਨਿਰਾਦਰ ਦਿੰਦੇ ਨੇ।
ਸੰਕਟ ਅਧਿਕ ਪਾਏ ਮਰ ਰਹਿ ਜੀਵ ਗਤੀ ਜਿਮ ਕਿਆ ਕਰ ਕਹਿ।
ਬਹੁਤ ਦੁੱਖ ਪਾ ਕੇ ਮਰਦਾ ਹੈ, ਫਿਰ ਕਹਿੰਦੇ ਜੀਵ ਦੀ ਹਾਲਤ ਜਿਵੇਂ ਹੁੰਦੀ ਹੈ ਕੀ ਦੱਸੀਏ।
ਲੇਸ਼ ਮਾਤਰ ਦੁੱਖ ਵਰਣਨ ਕਰੇ ਸਰਵ ਜੀ ਕਹਿ ਗ੍ਰੰਥ ਇਕ ਭਰੇ।
ਕਹਿੰਦੇ ਮੈਂ ਤਾਂ ਥੋੜਾ ਜਿਹਾ ਦੁੱਖ ਤੁਹਾਨੂੰ ਦੱਸਿਆ ਕਿ ਬੰਦਾ ਇੰਨੇ ਦੁੱਖ ਭੋਗਦਾ, ਜੇ ਮੈਂ ਸਾਰੇ ਦੁੱਖ ਦੱਸਣ ਲੱਗ ਜਾਵਾਂ ਇੱਕ ਗ੍ਰੰਥ ਭਰ ਜੇ ਪੂਰਾ, ਇੰਨੇ ਦੁੱਖ ਬੰਦਾ ਭੋਗਦਾ ਜ਼ਿੰਦਗੀ ਵਿੱਚ।
ਜਨਮ ਕਰੋੜੋ ਤਰ ਤਰ ਮਰਿਓ, ਕਿਸੀ ਸਰੀਰ ਵਿਖੇ ਨਾ ਥਿਰਿਓ।
ਕਰੋੜਾਂ ਜਨਮ ਧਰ ਧਰ ਕੇ ਬੰਦਾ ਮਰਿਆ, ਅੱਜ ਤੱਕ ਕਿਸੇ ਸਰੀਰ ਵਿੱਚ ਟਿਕਾਓ ਨਹੀਂ ਬਣਿਆ। ਬੰਦੇ ਦਾ ਮਿਲ ਗਿਆ ਸਰੀਰ, ਫਿਰ ਉਹ ਛੱਡਤਾ, ਫਿਰ ਹੋਰ ਮਿਲ ਗਿਆ, ਫਿਰ ਉਹ ਛੱਡਤਾ। ਅੱਜ ਤੱਕ ਕਿਸੇ ਸਰੀਰ ਵਿੱਚ ਪੱਕਾ ਤਾਂ ਬੈਠਾ ਹੀ ਨਹੀਂ, ਹਰੇਕ ਵਾਰੀ ਮਰਦਾ ਮਰਦਾ ਹੀ ਤੁਰਿਆ ਆਉਂਦਾ ਹੈ।
ਜਨਮ ਅਸੰਖ ਭਵਿੱਖਤ ਲੈ, ਦੁੱਖ ਸੁੱਖ ਕੋਰ ਭੋਗ ਮਰ ਰਹਿ।
ਭਵਿੱਖਤ ਵਿੱਚ ਵੀ, ਆਉਣ ਵਾਲੇ ਸਮੇਂ ਵਿੱਚ ਵੀ ਅਸੰਖਾਂ ਜਨਮ ਹਲੇ ਲੈਣੇ ਨੇ, ਦੁੱਖ ਸੁੱਖ ਝੂਠ ਤੂਫਾਨ ਭੋਗਾਂ ਦੇ ਵਿੱਚ ਮਰ ਜਾਂਦਾ ਹਰ ਜਨਮ ਦੇ ਵਿੱਚ।
ਬਿਨ ਸਤ ਗੁਰ ਕੀ ਸ਼ਰਨੀ ਪਰੇ, ਕੋਈ ਨਾ ਬੰਦ ਖਲਾਸੀ ਕਰੇ।
ਇਸੇ ਕਰਕੇ ਗੁਰਾਂ ਦੀ ਲੋੜ ਹੈ, ਅਮਰ ਛਕਣ ਦੀ ਲੋੜ ਹੈ, ਗੁਰੂ ਵਾਲੇ ਬਣਨ ਦੀ ਲੋੜ ਹੈ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਦੋਂ ਪੂਰਿਆਂ ਗੁਰਾਂ ਨੇ ਚਰਨੀ ਲਾ ਲਿਆ, ਇਹੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੀ ਕਿਉਂ ਲੋੜ ਹੈ? ਇਸੇ ਕਰਕੇ ਲੋੜ, ਗੁਰਬਾਣੀ ਦੀ, ਅਮਰ ਦੀ ਕਿਉਂ ਲੋੜ ਹੈ? ਇਹਨਾਂ ਜਨਮਾਂ ਦੇ ਚੱਕਰਾਂ ਚੋਂ ਨਹੀਂ ਕੋਈ ਕੱਢ ਸਕਦਾ, ਪਾ ਸਕਦਾ ਆਪਾਂ ਨੂੰ। ਤਾਂ ਮਹਾਰਾਜ ਕਹਿੰਦੇ ਇੰਨਾ ਕਸ਼ਟ ਭੋਗਦੇ ਹੋ, ਇਹਨਾਂ ਜਨਮਾਂ ਚੋਂ ਬਾਹਰ ਹੋਣ ਵਾਸਤੇ ਗੁਰੂ ਵਾਲੇ ਬਣ ਜਾਓ, ਬਾਣੀ ਪੜ੍ਹੋ, ਨਾਮ ਜਪੋ, ਸੇਵਾ ਕਰੋ, ਸਿਮਰਨ ਕਰੋ, ਅਰਦਾਸਾਂ ਬੇਨਤੀਆਂ ਕਰੋ, ਬੇਨਤੀ ਕਰੋ ਜਿਉਂ ਜਨ ਹੋ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਸਾਦ ਭੁੱਲੀ ਹੈ, ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀ ਹੈ, ਲੋਕ ਕਰਤ ਵਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰ ਹੋ, ਕਾਢ ਭਵਜਲ ਫੇਰਿਆ, ਖਾਤ ਪੀਤ ਖੇਲਤ ਹਸਤ, ਭਰਮੇ ਜਨਮ ਅਨੇਕ, ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਇਸ ਤਰ੍ਹਾਂ ਕਹਿੰਦੇ ਗੁਰਾਂ ਦੀ ਸ਼ਰਨੀ ਆ ਜਾਓ, ਬੇਨਤੀਆਂ ਕਰੋ, ਤਾਂ ਆਪਾਂ ਇਹ ਜਨਮ ਮਰਨ ਦੇ ਗੇੜੇ ਤੋਂ ਬਾਹਰ ਆ ਸਕਦੇ ਹਾਂ।
ਹੋਰ ਭਾਗ ਤੇ ਪਾਓ ਭਗਤ ਲੈ, ਬਨੇ ਸਿੱਖ ਗੁਰ ਚਰਨ ਸ਼ਰਨ ਰਹਿ।
ਭੂਰ ਭਾਗ, ਭੂਰ ਹੁੰਦਾ ਬਹੁਤੇ ਜ਼ਿਆਦਾ ਭਾਗ ਹੋਣ, ਫਿਰ ਪ੍ਰੇਮਾ ਭਗਤੀ ਮਿਲਦੀ ਹੈ, ਫਿਰ ਜਾ ਕੇ ਸਿੱਖ ਗੁਰਾਂ ਦੇ ਚਰਨ ਸ਼ਰਨ ਆਉਂਦਾ ਹੈ, ਰਹਿੰਦਾ ਹੈ, ਸੇਵਾ ਕਰਦਾ ਹੈ, ਤਾਂ ਤਰਦਾ ਹੈ।
ਤਨ ਕਰ ਮਨ ਕਰ ਤਨ ਕਰ ਸੇਵਾ, ਛਲ ਬਿਨ ਹੈ ਰਿਝਾਏ ਗੁਰਦੇਵਾ।
ਕਹਿੰਦੇ ਸੇਵਾ ਕਰਨੀ ਤਨ ਕਰਕੇ ਕਰੋ, ਮਨ ਕਰਕੇ ਕਰੋ, ਧਨ ਕਰਕੇ ਕਰੋ, ਬਿਨਾਂ ਕਪਟ ਤੋਂ, ਬਿਨਾਂ ਛਲ ਤੋਂ ਇਹ ਸੇਵਾਵਾਂ ਕਰਕੇ, ਤਾਂ ਤੇ ਪ੍ਰਸੰਨ ਭਏ ਗੁਰਦੇਵਾ। ਆਪਣੇ ਗੁਰਦੇਵ ਪਿਤਾ ਜੀ ਨੂੰ ਰਿਝਾ ਲਓ ਆਪਣੇ ਉੱਪਰ, ਖੁਸ਼ ਹੋ ਜਾਣ ਮਹਾਰਾਜ, ਜਿਵੇਂ ਭਾਈ ਆਦਮ ਤੇ ਖੁਸ਼ ਹੋ ਗਏ ਮਹਾਰਾਜ ਚੌਥੇ ਪਾਤਸ਼ਾਹ, ਇਸੇ ਤਰ੍ਹਾਂ ਹੀ ਭਾਈ ਬਿਧੀ ਚੰਦ ਤੇ ਬੜੇ ਖੁਸ਼ ਹੋ, ਗਲ ਨਾਲ ਲਾ ਲਿਆ ਛੇਵੇਂ ਪਾਤਸ਼ਾਹ ਨੇ। ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ, ਇਉਂ ਜਿਨ੍ਹਾਂ ਨੇ ਗੁਰਾਂ ਨੂੰ ਪ੍ਰਸੰਨ ਕਰ ਲਿਆ, ਉਹਨੂੰ ਨਿਹਾਲ ਨਿਹਾਲ ਕਰ ਦਿੱਤਾ।
ਲੈ ਉਪਦੇਸ਼ ਕਮਾਵੇ ਮਨ ਤੇ, ਸੇਵਾ ਕਰੇ ਸਰਬੀ ਤਨ ਤੇ।
ਉਪਦੇਸ਼ ਜਿਹੜਾ ਲੈਣਾ ਹੈ, ਸੇਵਾ ਮਨ ਨਾਲ ਕਿਵੇਂ ਕਰਨੀ? ਕਹਿੰਦੇ ਉਪਦੇਸ਼ ਲੈ ਕੇ ਮਨ ਕਰਕੇ ਕਮਾਓ, ਇਹ ਤਾਂ ਹੋ ਗਈ ਮਨ ਕਰਕੇ ਸੇਵਾ। ਸੇਵਾ ਕਰੇ ਸਰਬ ਹੀ ਤਨ ਤੇ, ਫਿਰ ਜਿਹੜੀ ਸੇਵਾ ਕਰਨੀ ਹੈ ਉਹ ਸਰੀਰ ਦੇ ਨਾਲ ਸੇਵਾ ਕਰੋ।
ਤੋ ਇਸ ਕੋ ਹੋਵਤ ਛੁਟਕਾਰਾ, ਕਰਮ ਬੰਦ ਤਜ ਬਣੇ ਸੁਖਾਰਾ।
ਤਾਂ ਛੁਟਕਾਰਾ ਹੋ ਸਕਦਾ ਹੈ, ਕਰਮਾਂ ਦਾ ਬੰਧਨ ਤਾਂ ਟੁੱਟ ਸਕਦਾ ਹੈ। ਕਹਿੰਦੇ ਗੁਰਬਾਣੀ ਦਾ ਕੀ ਫਾਇਦਾ, ਇੰਨੇ ਪਾਠ ਕਰੀ ਜਾਂਦੇ, ਇਹਦਾ ਕੀ ਫਾਇਦਾ? ਇਹਦਾ ਗੱਲ ਦਾ ਗਿਆਨ ਹੀ ਨਹੀਂ ਕਿਸੇ ਨੂੰ, ਭਾਵ ਕਿ ਭੂਰ ਭਾਗ ਨਹੀਂ ਹੈਗੇ, ਬਹੁਤੇ ਜ਼ਿਆਦਾ ਭਾਗ ਨਹੀਂ। ਮਹਾਰਾਜ ਤਾਂ ਕਹਿੰਦੇ ਨੇ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਉਹਨਾਂ ਸਿੱਧਾ ਲਿਖਤਾ ਵੀ ਜੂਨਾਂ ਚ ਨਹੀਂ ਆਉਂਦਾ, ਮੂਲ ਮੰਤਰ ਪੜ੍ਹ ਲਓ ਤਾਂ, ਸੁਖਮਨੀ ਸਾਹਿਬ ਪੜ੍ਹ ਲਓ ਤਾਂ, ਜਪਜੀ ਸਾਹਿਬ ਦੇ ਪਾਠ ਕਰ ਲਓ ਤਾਂ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਹਰੇਕ ਬਾਣੀ ਦੇ ਅਖੀਰ ਤੇ ਜਾ ਕੇ ਲਿਖਦਾ, ਭਾਈ ਪੜ੍ਹੋ ਤਾਂ ਸਹੀ, ਕੋਈ ਪੜ੍ਹੋ, ਜਿਹੜੀ ਵੀ ਬਾਣੀ ਪੜੋਗੇ ਤੁਹਾਨੂੰ ਬਾਣੀ ਅਤੇ ਬਾਣਾ ਦੋ ਖੰਭ ਦੇ ਦਿੱਤੇ ਨੇ, ਇਹਦੇ ਨਾਲ ਉੱਡ ਕੇ ਚਲੇ ਜਾਓਗੇ ਝਟਪਟ ਸੱਚਖੰਡ ਨੂੰ। ਗੁਰਬਾਣੀ ਪੜ੍ਹਦਾ ਆਪਾਂ ਕਹੀਏ ਮੈਨੂੰ ਤਾਂ ਕੋਈ ਲਾਭ ਨਹੀਂ, ਮੇਰਾ ਮਨ ਨਹੀਂ ਟਿਕਿਆ, ਇਹਦਾ ਆਪਾਂ ਨੂੰ ਨਹੀਂ ਪਤਾ ਲੱਗਦਾ। ਜੇ ਆਪਾਂ ਨੂੰ ਪਤਾ ਇਉਂ ਨਹੀਂ ਲੱਗਦਾ ਕਿ ਆਪਾਂ ਨੂੰ ਅੰਤਰਜਾਮਤਾ ਨਹੀਂ, ਸਤਿਗੁਰੂ ਜਾਣਦੇ ਨੇ ਕਿ ਆਪਾਂ ਜਿੰਨੀ ਬਾਣੀ ਰੋਜ਼ ਪੜ੍ਹਦੇ ਹਾਂ, ਜਿੰਨੀ ਵਾਰ ਆਖਦੇ ਹਾਂ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ,
ਜਿੰਨੀ ਵਾਰੀ ਆਪਾਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਇਹ ਇੱਕ ਵਾਰੀ ਵਾਹਿਗੁਰੂ ਕਹੀਂ ਖਾਸੇ ਸਾਰੇ ਪਾਪਾਂ ਦੇ ਢੇਰ ਚੱਕੇ ਜਾਂਦੇ ਨੇ, ਉਹ ਆਪਾਂ ਨੂੰ ਪਤਾ ਨਹੀਂ ਲੱਗਦਾ। ਕਹਿੰਦੇ ਥੋੜਾ ਕਰਾਇਆ ਕਰੋ, ਸ਼ੁਰੂ ਚ ਬੜਾ ਕਿੰਤੂ ਜਿਹਾ ਕਰਦੇ ਸੀ, ਜਾਂ ਤਾਂ ਤੁਸੀਂ ਸੀਟ ਸੰਭਾਲ ਲਓ, ਆ ਕੇ ਕੰਟਰੋਲ ਤੁਸੀਂ ਕਰੋ, ਸਾਰਿਆਂ ਨੂੰ ਤਾਰ ਦਿਓ। ਫਿਰ ਇਸ ਗੱਲ ਦਾ ਆਮ ਬੰਦੇ ਨੂੰ ਗਿਆਨ ਹੈ, ਇੰਨੀ ਕਥਾ ਸੁਣਾਉਣ ਤੋਂ ਬਾਅਦ ਇੱਥੇ ਗੱਲ ਹੁਣ ਨਿਬੜਦੀ ਜਾ ਕੇ ਵੀ ਸਿਮਰਨ ਕਿਉਂ ਜ਼ਰੂਰੀ ਹੈ, ਮੂਲ ਮੰਤਰ ਦਾ ਅਭਿਆਸ ਕਿਉਂ ਜ਼ਰੂਰੀ ਹੈ, ਇਹ ਨਿਤਨੇਮ ਪੰਜਾਂ ਬਾਣੀਆਂ ਦਾ ਇਹ ਰਹਿ ਰਾਸ ਸੱਚਖੰਡ ਨੂੰ ਥਾਂ ਦਿੰਦੀ, ਸੱਚਖੰਡ ਵਿੱਚ ਵਾਸਾ ਹੁੰਦਾ। ਕੀਰਤਨ ਸੋਹਲਾ ਤਾਂ ਪੜੀਦਾ ਜੇ ਅਚਾਨਕ ਰਾਤ ਨੂੰ ਸੁੱਤਿਆਂ ਪਿਆ ਸਰੀਰ ਛੱਡਦੇ ਸਿੱਖ, ਸਤਿਗੁਰੂ ਕਹਿੰਦੇ ਮੈਂ ਉਹਦਾ ਫਿਰ ਰਾਖਾ ਹਾਂ, ਬਾਲੀ ਹਾਂ। ਜੇ ਕੀਰਤਨ ਸੋਹਲੇ ਤੋਂ ਬਿਨਾਂ ਸਰੀਰ ਛੁੱਟ ਗਿਆ ਬਈ, ਮਹਾਰਾਜ ਕਹਿੰਦੇ ਫਿਰ ਮੇਰੀ ਜ਼ਿੰਮੇਵਾਰੀ ਘੱਟ ਹੈ। ਕਿਉਂ, ਤੂੰ ਸੋਹਲਾ ਤਾਂ ਪੜਿਆ ਨਹੀਂ। ਕੀਰਤਨ ਸੋਹਲਾ ਪੜਨ ਵਾਲੇ ਉੱਤੇ ਨਿਗਾਹ ਹੁੰਦੀ, ਅਰਸ਼ੋਂ ਕੁਰਸ਼ੋਂ ਨਿਗਾਹ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਤਾਂ ਤੁਹਾਨੂੰ ਬਹੁਤ ਕੁਝ ਦਿੱਤਾ ਹੈ, ਪਰ ਤੁਸੀਂ ਕਿਸੇ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ, ਤੁਸੀਂ ਤਾਂ ਐਵੇਂ ਮਖੌਲ ਵਜੋਂ ਹੀ ਲੈ ਲਿਆ ਵੀ ਚਲੋ ਪੜ੍ਹ ਲਈ ਨਾ ਪੜ੍ਹ ਲਈ ਨਾ ਸਹੀ, ਪੰਜ ਕਾਰ ਰੱਖ ਲੇ, ਕੰਘਾ ਟੁੱਟਿਆ ਪਿਆ ਤਾਂ ਵੀ ਕੋਈ ਖਾਸ ਗੱਲ ਨਹੀਂ, ਕਛਹਿਰੇ ਦੀ ਕੋਈ ਮਰਿਆਦਾ ਨਹੀਂ, ਕੋਈ ਕਿਰਪਾਨ ਦੀ ਕੋਈ ਮਰਿਆਦਾ ਨਹੀਂ, ਫਿਰ ਤਰਨਾ ਕਿਵੇਂ ਹੈ, ਫਿਰ ਤਾਂ ਦੋਸ਼ੀ ਰਹਿ ਗਏ ਆਪਾਂ। ਇਸ ਕਰਕੇ ਮਰਿਆਦਾ ਨੂੰ ਥੋੜੇ ਜਿਹੇ ਤਤਪਰ ਹੋ ਕੇ ਕਮਾ ਕੇ ਨਾਮ ਜਪ ਕੇ, ਮਹਾਰਾਜ ਕਹਿੰਦੇ ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ, ਨਾਰਾਇਣ ਪ੍ਰਾਣ ਅਧਾਰਾ, ਹਮ ਸੰਤ ਜਨਾਰੇ ਨਾਰਾ, ਪਤਿਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਹਰੀ ਦਾ ਜਸ ਗਾਉਣ ਵਾਸਤੇ ਕਿਹਾ ਹੈ।
ਤੋ ਇਸ ਕੋ ਹੋਵਤ ਛੁਟਕਾਰਾ, ਕਰਮ ਬੰਦ ਤਜ ਬਣੈ ਸੁਖਾਰਾ,
ਤਾਂ ਇਹਦਾ ਛੁਟਕਾਰਾ ਹੁੰਦਾ ਜਾ ਕੇ ਜੀਵ ਦਾ, ਕਰਮਾਂ ਦੇ ਬੰਧਨ ਟੁੱਟ ਜਾਂਦੇ ਨੇ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਇਹ ਭਾਣੇ ਅੰਦਰ ਹੀ ਬੰਦ ਖਲਾਸੀ ਹੁੰਦੀ ਹੈ।
ਨਾ ਇਹ ਤਵ ਫਿਰਤ ਬਿਲ ਲਾਵਤ, ਜਗ ਸਮੁੰਦਰ ਕੋ ਪਾਰ ਨਾ ਪਾਵਤ,
ਨਹੀਂ ਤਾਂ ਕਹਿੰਦੇ ਇੱਥੇ ਬਿਲ ਲਾਟ ਕਰਦਾ ਫਿਰਦਾ ਰੋਂਦਾ ਫਿਰਦਾ, ਸੰਸਾਰ ਸਮੁੰਦਰ ਤੋਂ ਪਾਰ ਹੋਣਾ ਕੋਈ ਸੌਖਾ ਨਹੀਂ ਹੈ, ਇਹ ਕੋਈ ਸੌਖੀ ਖੇਡ ਨਹੀਂ ਹੈ। ਜਿਵੇਂ ਐਵੇਂ ਆਖੋ ਵੀ ਇਹ ਕੋਈ ਸੌਖੀ ਜੀ ਖੇਡ ਆ ਵੀ ਮੈਂ ਐਵੇਂ ਤਰ ਜਾਵਾਂਗਾ, ਜਾਂ ਕਈਆਂ ਨੂੰ ਭੁਲੇਖਾ ਹੁੰਦਾ ਮੈਂ ਐਵੇਂ ਤਰ ਜਾਵਾਂਗਾ, ਨਹੀਂ ਤਰਦਾ, ਜ਼ੋਰ ਲਾ ਲਓ ਨਹੀਂ ਤਰਦੇ ਤੁਸੀਂ, ਇਸ ਤਰ੍ਹਾਂ ਕਿਸੇ ਨੇ ਨਹੀਂ ਤਰਨਾ, ਐਵੇਂ ਕਿਤੇ ਭੁਲੇਖਿਆਂ ਅੰਦਰ ਰਹਿ ਜਾਓ, ਤਰਨਾ ਕੋਈ ਸੌਖਾ ਨਹੀਂ ਹੈ, ਤਰਨਾ ਹੈ ਔਖਾ, ਪਰ ਗੁਰਮਰਿਆਦਾ ਅਨੁਸਾਰ ਜੇ ਚੱਲੀਏ, ਮਹਾਰਾਜ ਕਹਿੰਦੇ ਸਵਾਸ ਸਵਾਸ ਸਿਮਰਨ ਕਰੋਗੇ, ਬਾਣੀ ਪੜੋਗੇ, ਤਾਂ ਜਾ ਕੇ ਕਿਤੇ ਤੁਹਾਡਾ ਤਰਨਾ ਹੋਵੇਗਾ, ਉਹ ਵੀ ਮਿੰਨਤਾਂ ਤਰਲਿਆਂ ਦੇ ਨਾਲ।
ਦਇਆ ਸਿੰਘ ਉਪਦੇਸ਼ ਬਤਾਇਓ, ਸੁਨਤ ਖਾਲਸੇ ਧਰ ਸੁਖ ਪਾਇਓ।
ਸੋ ਭਾਈ ਦਇਆ ਸਿੰਘ ਜੀ ਨੇ ਇਹ ਉਪਦੇਸ਼ ਸਾਰੀ ਸੰਗਤ ਨੂੰ ਸੁਣਾਇਆ, ਸੁਣ ਕੇ ਖਾਲਸੇ ਨੇ ਮਹਾਂ ਸੁਖ ਪਾਇਆ। ਜਿਨ੍ਹਾਂ ਜਿਨ੍ਹਾਂ ਨੇ ਉਪਦੇਸ਼ ਕਮਾਇਆ ਉਨ੍ਹਾਂ ਨੇ ਸਤਿਗੁਰੂ ਮਹਾਰਾਜ ਕਹਿੰਦੇ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਲਿਆ। ਇਹ ਉਪਦੇਸ਼ ਇੱਥੇ ਆ ਕੇ ਅੱਜ ਸਮਾਪਤ ਹੋਇਆ, ਜਿਹੜਾ ਭਾਈ ਦਇਆ ਸਿੰਘ ਨੇ ਸ਼ੁਰੂ ਕੀਤਾ ਸੀ। ਇੰਨਾ ਉਪਦੇਸ਼ ਖਾਲਸੇ ਨੂੰ ਕਈ ਦਿਨਾਂ ਦੇ ਵਿੱਚ ਸੁਣਾਇਆ ਖਾਲਸਾ ਜੀ ਨੂੰ, ਤੇ ਇਸ ਤਰ੍ਹਾਂ ਆਪਣਾ ਆਪਣੇ ਸਰੀਰ ਦੇ ਅੰਦਰ ਕਿਰਿਆ ਹੁੰਦੀ ਆ, ਇਹ ਪੰਜ ਤੱਤ ਨੇ, ਇਹ ਸ਼ਬਦ ਸਪਰਸ਼ ਰੂਪ ਰਸ ਰੂਪ ਗੰਧ ਨੇ, ਆਹ ਚੀਜ਼ਾਂ ਆਹ ਨੇ, ਬ੍ਰਹਮ ਗਿਆਨ ਤੱਕ ਲੈ ਗਏ, ਕਿੰਨਾ ਕੁਛ ਸੁਣਾ ਦਿੱਤਾ। ਹੁਣ ਇਹਦੇ ਚ ਕੋਈ ਕਮੀ ਨਹੀਂ ਹੈ, ਸਾਰਾ ਕੁਝ ਬਖਸ਼ਿਸ਼ ਕਰ ਦਿੱਤਾ ਹੈ।
ਅਬ ਆਗੇ ਵਰਣਨ ਕਰੋ ਕਵੀ ਜੇ ਰਹਿ ਗੁਰ ਪਾਸ।
ਆਓ ਕਵੀ ਸੰਤੋਖ ਸਿੰਘ ਚੂੜਾਮਣ, ਕਵੀ ਸੰਤੋਖ ਸਿੰਘ ਜਿਨ੍ਹਾਂ ਨੂੰ ਬਹੁਤ ਵੱਡਾ ਖਿਤਾਬ ਮਿਲਿਆ, ਉਹ ਕਹਿੰਦੇ ਨੇ, ਕਹਿੰਦੇ ਜਿਹੜੇ ਜਿਹੜੇ ਕਵੀ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਕੋਲ ਰਹੇ ਨੇ, ਜੋ ਜੋ ਉਹਨਾਂ ਨੇ ਕਵਿਤ ਬਣਾਏ ਨੇ ਜੋ ਜੋ ਗੁਰਾਂ ਦੀ ਮਹਿਮਾ ਕੀਤੀ ਹੈ ਉਹ ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ।
ਸੋ ਜਸ ਕਵਿਤ ਨੂੰ ਮੈਂ ਕਰਿਓ ਲੇਤ ਪਏ ਧਨ ਰਾਤ।
ਸੋ ਜਸ ਕੀਤਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਸਰੂਪਾਂ ਤੱਕ ਸੱਤੇ ਬਲਵੰਡੇ ਨੇ ਬਹੁਤ ਸੋਹਣਾ ਸੁਜਸ ਕੀਤਾ। ਇਸੇ ਤਰ੍ਹਾਂ ਹੀ ਉਹਨਾਂ ਕਵੀਆਂ ਨੇ ਬਹੁਤ ਸੋਹਣਾ ਜਸ ਕੀਤਾ ਗੁਰਾਂ ਦਾ। ਮਹਾਰਾਜ ਨੇ ਆਪਣੀ ਹਜ਼ੂਰੀ ਚ ਬਿਠਾ ਕੇ ਕਰਵਾਇਆ ਔਰ ਉਹਨਾਂ ਨੂੰ ਬਹੁਤ ਧਨ ਦੇ ਗੱਫੇ ਦਿੱਤੇ। ਜੋ ਧਨ ਚਾਹੁੰਦਾ ਉਹਨੂੰ ਧਨ ਦਿੱਤਾ, ਜੋ ਪੁੱਤਰ ਚਾਹੁੰਦਾ ਉਹਨੂੰ ਪੁੱਤਰ ਦਿੱਤਾ, ਜੋ ਵਡਿਆਈ ਚਾਹੁੰਦਾ ਉਹਨੂੰ ਵਡਿਆਈ ਦਿੱਤੀ, ਜੋ ਜੋ ਜਿਸਨੇ ਮੰਗਿਆ ਉਹਨੂੰ ਬਖਸ਼ਿਸ਼ ਕਰ ਦਿੱਤਾ।
ਜੋ ਪਏ ਧਨ ਅਰਥੀ ਧਨ ਗਨ ਕੋ ਪਾਇਓ ਨਿਜ ਬੁੱਧ ਕਰ ਗੁਰਦੇਵ ਰਜਾਇਓ।
ਧਨ ਦੇ ਅਰਥੀਆਂ ਨੇ ਧਨ ਪ੍ਰਾਪਤ ਕੀਤਾ ਆਪਣੀ ਬੁੱਧੀ ਕਰਕੇ, ਜਿੰਨਾ ਕੁ ਬਲ ਗੁਰਦੇਵ ਨੇ ਬਖਸ਼ਿਆ। ਕਵਿਤਾ ਲਿਖ ਕੇ ਸੋਹਣੀ ਗੁਰਦੇਵ ਜੀ ਨੂੰ ਉਹਨਾਂ ਨੇ ਕਵਿਤਾ ਨਾਲ ਖੁਸ਼ ਕਰ ਲਿਆ। ਇਉਂ ਵੀ ਸੇਵਾ ਕਰੀ ਦੀ ਹੈ ਗੁਰਾਂ ਦੀ ਕਿ ਕਵਿਤਾ ਸੁਣਾ ਕੇ ਖੁਸ਼ ਕਰ ਲਿਆ। ਮਹਾਰਾਜ ਖੁਸ਼ ਹੋ ਗਏ। ਹਾਂ ਬਈ ਦੱਸ ਕੀ ਚਾਹੁੰਦਾ।
ਅਪਰ ਪਦਾਰਥ ਜਿਨ ਕਿਨ ਚਾ ਦਸਮ ਗੁਰੂ ਤੇ ਲੀਨ ਸਪਾ।
ਹੋਰ ਵੀ ਜਿਹਨੇ ਕਿਨੇ ਕੋਈ ਪਦਾਰਥ ਚਾਹਿਆ ਕਵੀ ਨੇ ਕਵਿਤਾ ਲਿਖ ਕੇ ਖੁਸ਼ ਕਰ ਲਿਆ, ਉਹੀ ਪ੍ਰਾਪਤ ਕਰ ਲਿਆ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ।
ਮਹਾ ਉਦਾਰ ਮੁਕਤ ਲੋ ਦੇਤ ਚੌਂਦਿਸ਼ਤੇ ਕਵੀ ਤਿਆਗ ਨਕੇਤ।
ਮਹਾ ਉਦਾਰ ਦਾਤੇ ਦਸਵੇਂ ਪਾਤਸ਼ਾਹ ਵੱਡਾ ਦਿਲ ਹੈ ਸਮੁੰਦਰ ਵਰਗਾ, ਮੁਕਤੀ ਤੱਕ ਕਵੀ ਨੂੰ ਦੇ ਦਿੰਦੇ ਨੇ। ਮੁਕਤ ਹੋਇਆ ਬਈ, ਅਸੀਂ ਤੇਰੇ ਤੇ ਬੜੇ ਖੁਸ਼ ਹਾਂ। ਗੁਰੂ ਨਾਨਕ ਸਾਹਿਬ ਦੀ ਕਵਿਤਾ ਸੁਣਾਈ ਹੈ, ਗੁਰੂ ਅੰਗਦ ਦੇਵ ਜੀ ਬਾਰੇ ਤੇ ਇੰਨੀ ਸੋਹਣੀ ਮਹਿਮਾ ਲਿਖੀ ਹੈ। ਉਹ ਵੱਡੇ ਦਾਤੇ ਸਤਿਗੁਰੂ ਨੇ ਜਦੋਂ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਭੰਡਾਰੇ ਭਰ ਦਿੱਤੇ, ਚੌਂਦਿਸ਼ਤੇ ਕਵ ਤਿਆਗ ਨਿਕੇਤ, ਚਾਰੇ ਪਾਸੇ ਤੋਂ ਕਵੀ ਆਪੋ ਆਪਣੇ ਘਰਾਂ ਨੂੰ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਆ ਰਹੇ ਨੇ।
ਆਨ ਅਨੰਦਪੁਰ ਕੀਨ ਸੁਬਾਸਾ ਸੁਤ ਬਿਤ ਆਦ ਪਾਏ ਸੁਖ ਰਾਸਾ।
ਆ ਕੇ ਸ੍ਰੀ ਅਨੰਦਪੁਰ ਸਾਹਿਬ ਕਈਆਂ ਨੇ ਤਾਂ ਪੱਕੇ ਘਰ ਉੱਥੇ ਹੀ ਬਣਾ ਲਏ, ਪੁੱਤਰ ਪ੍ਰਾਪਤ ਕਰ ਲਿਆ, ਧਨ ਪ੍ਰਾਪਤ ਕਰ ਲਿਆ, ਸਾਰੇ ਸੁਖ ਲੈ ਲਏ।
ਜੇ ਨਿਸ਼ਕਾਮ ਮੁਕਤ ਦੇ ਕਿਤਕ ਸੰਪਤਾ ਅਰਗਤ ਲਏ।
ਕਈ ਨਿਸ਼ਕਾਮੀ ਨੇ ਉਹ ਕਹਿੰਦੇ ਮੈਂ ਮਹਾਰਾਜ ਕੁਛ ਨੀ ਚਾਹੁੰਦਾ, ਮੈਨੂੰ ਮੁਕਤ ਕਰ ਦਿਓ ਬੰਧਨਾਂ ਤੋਂ। ਚੰਗਾ ਭਾਈ ਤੈਨੂੰ ਮੁਕਤ ਕੀਤਾ, ਦੂਸਰੇ ਨੂੰ ਪੁੱਛਦੇ ਤੈਨੂੰ ਕੀ ਚਾਹੀਦਾ। ਮਹਾਰਾਜ ਮੈਨੂੰ ਤਾਂ ਦੋਨੋਂ ਹੀ ਸੁਖ ਚਾਹੀਦੇ ਨੇ। ਪੰਡਿਤ ਦੁਰਗਾ ਦਾਸ ਨੇ ਤੀਜੇ ਪਾਤਸ਼ਾਹ ਤੋਂ ਦੋਨੋਂ ਸੁਖ ਮੰਗ ਲਏ। ਮਹਾਰਾਜ ਨੇ ਕਿਹਾ ਚੰਗਾ ਤੇਰੇ ਘਰ ਦੇ ਵਿੱਚ ਦੋਨੋਂ ਹੀ ਸੁਖ ਹੋਣਗੇ, ਲੋਕ ਸੁਖੀ ਪਰਲੋਕ ਸੁਹੇਲੇ, ਇਹਨੂੰ ਦੋਨੋਂ ਪਾਸੇ ਹੀ ਮੁਕਤ ਕੀਤਾ ਹੈ।
ਚਾਰੋ ਚੱਕਨ ਗੁਰ ਜਸ ਫੈਲਾ ਮਨੋ ਚੰਦ ਉਜਲ ਬਿਨ ਮੈਲਾ।
ਚਾਰਾਂ ਚੱਕਾਂ ਵਿੱਚ ਗੁਰਾਂ ਦਾ ਜਸ ਫੈਲ ਗਿਆ, ਪੂਰਬ ਪੱਛਮ ਉੱਤਰ ਦੱਖਣ ਵਿੱਚ, ਮਨੋ ਜਿਵੇਂ ਉਜਲ ਚੰਦਰਮਾ ਹੋਵੇ। ਇਹ ਚੰਦਰਮਾ ਤਾਂ ਦਾਗੀ ਹੈ, ਇਹਦੇ ਵਿੱਚ ਤਾਂ ਕਾਲਾ ਦਾਗ ਹੈ। ਕਹਿੰਦੇ ਮਨੋ ਬਿਲਕੁਲ ਉਜਲ ਚੰਦਰਮਾ ਹੋਵੇ ਜਿਵੇਂ। ਇਉਂ ਗੁਰੂ ਘਰ ਦੀ ਕੀਰਤੀ, ਗੁਰਾਂ ਦੀ ਮਹਿਮਾ ਸਾਰੇ ਘਰਾਂ ਚ ਫੈਲ ਗਈ।
ਕੀਰਤਕ ਕਵੀਨ ਕੇਰ ਕਬਿਤ ਲਿਖੋ ਸੁਨਾਮਨ ਕੇਤ ਮਿਤ।
ਸੋ ਮਿੱਤਰੋ ਕਹਿੰਦੇ ਮੈਂ ਸੁਣਾਉਂਦਾ ਕਿੰਨੇ ਕਵੀਆਂ ਦੇ ਇਹੋ ਜਿਹੇ ਕਵਿਤ ਮੈਨੂੰ ਵਿੱਚੋਂ ਵਿੱਚੋਂ ਮਿਲੇ, ਕਈ ਥਾਵਾਂ ਤੋਂ ਇਕੱਠੇ ਕੀਤੇ, ਉਹ ਤੁਹਾਨੂੰ ਮੈਂ ਸੋਹਣੀ ਕਵਿਤਾ ਦੇ ਰਾਹੀਂ ਸੁਣਾਉਂਦਾ ਕਿ ਕਵੀ ਮਹਾਰਾਜ ਦਸਵੇਂ ਪਾਤਸ਼ਾਹ ਵੇਲੇ ਕਿਤਨੀ ਉਪਮਾ ਕਰਿਆ ਕਰਦੇ।
ਗੁਰ ਸਿੱਖਨ ਕੇਤ ਰਿਜਾਵਨ ਅਰ ਪ੍ਰਭ ਲੋਗਨ ਜਿਨ ਮਨ ਪਾਵਨ।
ਸੋ ਗੁਰਸਿੱਖਾਂ ਨੂੰ ਪ੍ਰਸੰਨ ਕਰਨ ਵਾਸਤੇ, ਕਿਉਂ ਗੁਰਸਿੱਖ ਜਦੋਂ ਕਵਿਤਾ ਸੁਣੇਗਾ ਆਪਣੇ ਗੁਰਾਂ ਦੀ ਪ੍ਰਸੰਨ ਹੁੰਦਾ ਹੈ, ਔਰ ਸੰਗਤ ਨੂੰ ਪ੍ਰਸੰਨ ਕਰਨ ਲਈ ਬਹੁਤ ਸੋਹਣੀਆਂ ਕਵਿਤਾਵਾਂ ਉਚਾਰਨ ਕੀਤੀਆਂ।
ਸ੍ਰੀ ਕਲਗੀ ਥਰ ਕੀ ਬਰ ਕਥਾ ਕਥੋ ਜਥਾ ਮਤ ਸੁਨੀਏ ਤਥਾ।
ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸ੍ਰੇਸ਼ਟ ਕਥਾ ਹੈ, ਜਿੰਨੀ ਕੁ ਰੱਬ ਨੇ ਮੈਨੂੰ ਕਹਿੰਦੇ ਬੁੱਧੀ ਦਿੱਤੀ। ਕਵੀ ਜੀ ਆਪ ਬੜੀ ਉੱਚੀ ਅਵਸਥਾ ਦੇ ਮਾਲਕ ਨੇ, ਮਾੜਾ ਮੋਟਾ ਨਾ ਜਾਣਿਓ, ਕਵੀ ਜੀ ਆਪ ਬ੍ਰਹਮ ਗਿਆਨ ਵਿੱਚ ਗਏ ਹੋਏ ਸਨ, ਇਹ ਨਹੀਂ ਕਿਸੇ ਨੂੰ ਗੱਲ ਦਾ ਪਤਾ। ਇੱਕ ਉੱਚ ਕੋਟੀ ਦਾ ਗੁਰਸਿੱਖ ਹੈ ਕਵੀ ਸੰਤੋਖ ਸਿੰਘ, ਬ੍ਰਹਮ ਗਿਆਨੀ ਹੈ, ਮਹਾਂਪੁਰਸ਼ ਹੈ। ਉਹਨਾਂ ਦੀ ਸਿਫਤ ਜੇ ਮੈਂ ਕਰਾਂ ਤਾਂ ਤੁਸੀਂ ਭਾਵੇਂ ਸੱਚ ਨਾ ਮੰਨੋ, ਭਾਈ ਵੀਰ ਸਿੰਘ ਨੇ ਬੜੀ ਸਿਫਤ ਕੀਤੀ ਉਹਨਾਂ ਦੀ। ਭਾਈ ਵੀਰ ਸਿੰਘ ਨੇ ਆਪ ਲਿਖਿਆ ਕਹਿੰਦੇ ਇੰਨੇ ਵੱਡੇ ਕਵੀ ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਾਨ ਕਵੀ ਕੋਈ ਪੁਰਾਣੀ ਰੂਹ ਹੀ ਹੈ ਜਿਹਨੇ ਇੰਨੀ ਸੋਹਣੀ ਕਵਿਤਾ ਲਿਖ ਕੇ ਖਾਲਸੇ ਪੰਥ ਨੂੰ ਇੰਨੀ ਵੱਡੀ ਦੇਣ ਦਿੱਤੀ ਹੈ।
ਅਦਭੁਤ ਕਰੇ ਚਰਿਤ ਗੁਣ ਖਾਨੀ ਕਹੇ ਜਿਨੋ ਭਈ ਪਾਵਨ ਬਾਨੀ।
ਕਹਿੰਦੇ ਅਦਭੁਤ ਜਿਹੜੇ ਅਸਚਰਜ ਕੌਤਕ ਕੀਤੇ ਗੁਣਾਂ ਦੀ ਖਾਣ ਦਸਵੇਂ ਪਾਤਸ਼ਾਹ ਨੇ, ਕਹੇ ਜਿਨੋ ਭਈ ਪਾਵਨ ਬਾਨੀ। ਸੋ ਜਿਨ੍ਹਾਂ ਨੇ ਕਹੇ ਨੇ ਉਹ ਕੌਤਕ, ਜਿਨ੍ਹਾਂ ਨੇ ਚਰਿੱਤਰ ਕਹੇ ਨੇ ਉਹਨਾਂ ਦੀ ਬਾਣੀ ਜਿਹੜੀ ਸੀ, ਉਹਨਾਂ ਕਵੀਆਂ ਦੀ ਬਾਣੀ ਵੀ, ਬੋਲੀ ਵੀ, ਬੁੱਧੀ ਵੀ ਪਵਿੱਤਰ ਹੋ ਗਈ। ਜਿਨ੍ਹਾਂ ਜਿਨ੍ਹਾਂ ਨੇ ਗੁਰਾਂ ਦੀ ਮਹਿਮਾ ਕੀਤੀ ਹੈ ਉਹਨਾਂ ਨੂੰ ਸਤਿਗੁਰੂ ਜੀ ਆਪ ਬਖਸ਼ਿਸ਼ਾਂ ਕਰਦੇ ਨੇ।
ਗੁਰ ਕੀ ਦਾਤ ਵੀਰਤਾ ਭਾਰੇ ਬੀਚਕ ਬਿਤਨ ਜਥਾ ਉਚਾਰੇ।
ਕਹਿੰਦੇ ਜਿਵੇਂ ਗੁਰਾਂ ਦੀ ਦਾਤ ਹੈ, ਵੀਰਤਾ ਦਿੱਤੀ ਆਪਣੇ ਖਾਲਸੇ ਨੂੰ, ਵੀਰ ਰਸ ਬਖਸ਼ਿਆ, ਨਾਮਦਾਨ ਬਖਸ਼ਿਆ, ਰੌਦਰ ਰਸ ਬਖਸ਼ਿਆ, ਇਸੇ ਤਰ੍ਹਾਂ ਹਰ ਪ੍ਰਕਾਰ ਦੇ ਨਾਮ ਰਸ ਬਖਸ਼ਿਆ ਹੈ। ਕਹਿੰਦੇ ਉਹ ਮੈਂ ਕਵਿਤਾ ਦੇ ਵਿੱਚ ਇੱਥੇ ਉਚਾਰ ਕੇ ਦੱਸਦਾ ਜਿਵੇਂ ਜਿਵੇਂ ਕਵੀਆਂ ਨੇ ਲਿਖਿਆ।
ਅਬ ਸੋ ਲਿਖੋ ਕਵੀਨ ਕਹਿ ਜੈਸੇ ਸੁਣੋ ਖਾਲਸਾ ਉਪਮਾ ਤੈਸੀ।
ਅਰੇ ਕਵੀਆਂ ਨੇ ਜਿਵੇਂ ਕਿਹਾ ਉਹ ਮੈਂ ਕਹਿੰਦਾ ਸੁਣੋ ਖਾਲਸਾ ਜੀ ਕਿਵੇਂ ਉਪਮਾ ਕਰਦੇ ਨੇ ਕਵੀ।
ਕਵਿਤ ਅਵਧ ਅਨਾਏ ਕਾ ਤਿਲਕ ਬਨਾਏ ਕਾ।
ਕਹਿੰਦੇ ਅਯੁੱਧਿਆ ਜਾ ਕੇ ਸਰਜੂ ਨਦੀ ਦੇ ਵਿੱਚ ਨਹਾਤਿਆਂ ਕੀ ਹੈ, ਕੀ ਮਿਲਦਾ ਮੱਥੇ ਤੇ ਤਿਲਕ ਬਣਾਉਣ ਨਾਲ ਕੀ ਮਿਲਦਾ।
ਦੁਆਰਕਾ ਛਪਾਏ ਕਾ ਤਨ ਤਾਇਤ ਹੈ।
ਕਹਿੰਦੇ ਦੁਆਰਕਾ ਦੇ ਵਿੱਚ ਜਾ ਕੇ ਕੀ ਮਿਲਦਾ, ਬਾਕੀ ਸਾਰਿਆਂ ਥਾਵਾਂ ਦੀ ਪਹਿਲਾਂ ਹੀ ਪ੍ਰਮਾਣ ਦਿੰਦੇ ਦਿੰਦੇ ਫਿਰ ਦਸਵੇਂ ਪਾਤਸ਼ਾਹ ਦੀ ਮਹਿਮਾ ਕਰਨਗੇ। ਕਹਿੰਦੇ ਦੁਆਰਕਾ ਜਾ ਕੇ ਛਾਪੇ ਲਵਾਉਂਦੇ ਲੋਕ, ਛਾਪੇ ਲਵਾਉਣ ਨਾਲ ਕੀ ਮਿਲਦਾ ਤੇ ਤਨ ਦੇ ਤਪਾਉਣ ਨਾਲ ਕੀ ਮਿਲਦਾ।
ਕੋਵਿਡ ਕਹਾਏ ਕਾ ਬੇਨੀ ਕੇ ਮੁੰਡਾਏ ਕਾ।
ਕਹਿੰਦੇ ਕੋਵਿਡ ਕਹਾਏ ਕਹਾ ਜਾ ਕਰਕੇ ਕਹਿੰਦੇ ਬੜਾ ਆਪਣੇ ਆਪ ਨੂੰ ਪੰਡਿਤ ਕਹਾਉਣਾ। ਕਹਿੰਦੇ ਫਿਰ ਬੇਨੀ ਕੇ ਮੁੰਡਾਏ ਕਹਾ, ਕਹਿੰਦੇ ਬੋਧੀ ਦੇ ਮਨਾਉਣ ਨਾਲ ਕੀ ਬਣ ਜੂ ਜੇ ਕਿਸੇ ਨੇ ਆਪਣੀ ਬੋਧੀ ਮਨਵਾ ਲਈ ਹੈ।
ਕਾਸ਼ੀ ਕੇ ਬਸਾਏ ਕਾ ਲਾਹ ਲਖੀਅਤ ਹੈ।
ਜੇ ਕੋਈ ਕਹੇ ਜੀ ਮੈਂ ਕਾਸ਼ੀ ਚ ਜਾ ਕੇ ਬਸਦਾ ਉੱਥੇ ਮੇਰਾ ਭਲਾ ਹੋ ਜਾਏਗਾ, ਕਹਿੰਦੇ ਤਾਂ ਵੀ ਕੁਛ ਨੀ ਹੋਣਾ, ਕੀ ਹੋ ਜਾਊਗਾ, ਕੀ ਲਾਹ ਪਾਊਗਾ ਉੱਥੇ ਜਾ ਕੇ ਉਹ ਬੰਦਾ।
ਮੋਹਨ ਮਨਾਏ ਕਾ ਭੁਪਤ ਰਜਾਏ ਕਾ।
ਜੇ ਕੋਈ ਕ੍ਰਿਸ਼ਨ ਜੀ ਨੂੰ ਮਨਾ ਲਵੇ ਤਾਂ ਕੀ ਹੋ ਜਾਊ, ਜੇ ਕੋਈ ਰਾਜੇ ਨੂੰ ਮਨਾ ਲਵੇ ਤਾਂ ਕੀ ਹੋ ਜਾਵੇਗਾ।
ਕਹਾ ਹੰਸ ਰਾਮ ਜੋ ਧਰਾ ਮੈਂ ਤਾਇਤ ਹੈ।
ਇੱਕ ਪਰਮ ਹੰਸ ਹੁੰਦੇ ਨੇ ਜਿਹੜੇ ਸਾਰੀ ਧਰਤੀ ਦੇ ਗੇੜੇ ਲਾਈ ਜਾਂਦੇ ਨੇ, ਕਹਿੰਦੇ ਇਹ ਤਾਂ ਮੁਕਤੀ ਹੁੰਦੀ ਹੈ ਤਾਂ ਕੀ ਹੋ ਜਾਵੇਗਾ।
ਚਾਰੋਂ ਬਰਨ ਤਾਂ ਕੇ ਹਰਨ ਕਲੇਸ਼ ਗੁਰੂ ਗੋਬਿੰਦ ਕੇ ਚਰਨ ਮੁਕਤ ਪਾਇਤ ਹੈ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਕਲੇਸ਼ ਨਾਸ ਕਰਨ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨ ਹਨ ਜਿਨ੍ਹਾਂ ਤੋਂ ਮੁਕਤੀ ਪਾਈ ਦੀ ਹੈ। ਭੁਲੇਖੇ ਚ ਨਾ ਰਹੋ, ਹੋਰ ਕਿਤੇ ਜਾ ਕੇ ਕੁਛ ਨੀ ਮਿਲਣਾ, ਸਿਰਫ ਦਸਵੇਂ ਪਾਤਸ਼ਾਹ ਦੇ ਚਰਨਾਂ ਜੋ ਕੁਛ ਮਿਲਦਾ। ਇਹਨਾਂ ਨੇ ਕੋਈ ਉਹ ਉਪਮਾ ਨਹੀਂ ਕੀਤੀ ਕਿ ਜਿਵੇਂ ਲੋਕ ਆਪਣੇ ਚੱਕਵੀ ਜੀ ਉਪਮਾ ਕਰਦੇ ਨੇ, ਝੂਠੀ ਉਪਮਾ ਨਹੀਂ ਹੈ ਇੱਥੇ। ਐਵੇਂ ਜਿਵੇਂ ਕੋਈ ਕਹੇ ਸਾਡਾ ਤਾਂ ਫਲਾਨਾ ਰੱਬ ਹੈ ਜੀ, ਸਾਡਾ ਤਾਂ ਫਲਾਨਾ ਨਹੀਂ, ਇੱਥੇ ਤਾਂ ਸੱਚ ਹੀ ਸੱਚ ਕਿਹਾ ਇਹਨਾਂ ਨੇ ਕਿ ਉਹ ਤਾਂ ਵਿਚਾਰੇ ਆਪ ਇਹਨਾਂ ਦੇ ਕੋਲ ਆਉਂਦੇ ਨੇ। ਕਹਿੰਦੇ ਮਹਾਰਾਜ ਸਾਡਾ ਭਲਾ ਕਰ ਦਿਓ, ਬੜੇ ਬੜੇ ਦੇਵਤੇ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਨੇ। ਦਸਵੇਂ ਪਾਤਸ਼ਾਹ ਕੋਲ ਕਿੰਨਾ ਕੁਛ ਆਇਆ ਗੁਪਤ ਰੂਪ ਦੇ ਵਿੱਚ, ਹਰ ਕੋਈ ਇਹਨਾਂ ਤੋਂ ਹੀ ਆਪਣਾ ਭਲਾ ਮੰਗਦਾ। ਇਸ ਕਰਕੇ ਕਵੀਆਂ ਨੇ ਜਿੰਨੀ ਉਪਮਾ ਕੀਤੀ ਦਸਵੇਂ ਪਾਤਸ਼ਾਹ ਦੀ, ਔਰ ਸਾਰੀਆਂ ਸੰਗਤਾਂ ਉਪਮਾ ਸੁਣ ਕੇ ਜਿਵੇਂ ਪ੍ਰਸੰਨ ਹੁੰਦੀਆਂ ਨੇ, ਕੱਲ ਨੂੰ ਅੱਗੇ ਸ਼ਰਵਣ ਕਰਾਂਗੇ ਮਹਾਰਾਜ ਜਿਵੇਂ ਬਖਸ਼ਿਸ਼ ਕਰਨਗੇ। ਸੋ ਪ੍ਰਸੰਗ ਜੋ ਆਪਾਂ ਅੱਜ ਸਮਾਪਤ ਹੋਇਆ ਹੈ, ਮੈਂ ਤਾਂ ਇਹੀ ਕਹਾਂਗਾ ਕਿ ਸੰਗਤਾਂ ਵੀ ਵਧਾਈ ਦੀਆਂ ਪਾਤਰ ਨੇ, ਭਾਗਾਂ ਵਾਲਿਓ, ਕਿ ਐਸਾ ਪ੍ਰਸੰਗ ਤੁਸੀਂ ਸੁਣਿਆ ਹੈ। ਇਹਦੇ ਨਾਲ ਬੰਦੇ ਨੂੰ ਅੰਦਰੋਂ ਗਿਆਨ ਬਹੁਤ ਹੋ ਜਾਂਦਾ, ਭਾਵੇਂ ਵੀ ਆਪਾਂ ਨੂੰ ਅੰਦਰ ਗਿਆਨ ਉਹ ਬ੍ਰਹਮ ਗਿਆਨ ਤਾਂ ਨਹੀਂ ਹੋਇਆ, ਪਰ ਬਾਹਰਲੇ ਤੌਰ ਤੇ ਆਪਾਂ ਨੂੰ ਇੱਕ ਗਿਆਨ ਜ਼ਰੂਰ ਹੋ ਗਿਆ ਕਿ ਅੰਦਰ ਬਹੁਤ ਕੁਛ ਹੈ ਆਪਣੇ। ਜੋ ਖੋਜੈ ਸੋ ਪਾਵੈ, ਜਿਹੜਾ ਖੋਜ ਕਰਦਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ ਅੰਤਰਾਤਮਾ ਅਤੇ ਪ੍ਰਮਾਤਮਾ ਨੂੰ ਇੱਕ ਕਰਨ ਲਈ। ਜੋ ਕਿੰਨਾ ਜ਼ੋਰ ਲਾ ਤਾ ਕਵੀ ਜੀ ਨੇ ਲਿਖ ਲਿਖ ਕੇ, ਸਾਰਾ ਕੁਛ ਸਮਝਾ ਦਿੱਤਾ ਤਾਂ ਕਿ ਗੁਰਸਿੱਖਾਂ ਦਾ ਭਲਾ ਹੋਵੇ, ਕਲਿਆਣ ਹੋਵੇ। ਇੰਨਾ ਕੁਝ ਦੱਸ ਦਿੱਤਾ ਆਪਾਂ ਨੂੰ, ਇੰਨਾ ਕੁਝ ਕੋਈ ਦੱਸ ਨਹੀਂ ਸਕਦਾ। ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਗਾਈਏ। ਆਪਾਂ ਵੀ ਬੇਨਤੀ ਕਰੀਏ ਮਹਾਰਾਜ ਸਾਨੂੰ ਵੀ ਇਹਨਾਂ ਜਨਮ ਮਰਨ ਦੇ ਚੱਕਰਾਂ ਚੋਂ ਕੱਢ ਲਓ, ਕਿਰਪਾ ਕਰਕੇ ਸਦੀਵੀ ਕਾਲ ਆਪਣੇ ਚਰਨਾਂ ਦੇ ਅੰਦਰ ਨਿਵਾਸ ਬਖਸ਼ੋ, ਸੱਚਖੰਡ ਦੇ ਵਿੱਚ ਨਿਵਾਸ ਬਖਸ਼ੋ, ਅਸੀਂ ਵੀ ਆਪਦੇ ਚਰਨਾਂ ਦਾ ਆਨੰਦ ਮਾਣ ਸਕੀਏ। ਚਰਨ ਕਮਲ ਕੀ ਮੌਜ ਕੋ ਕਹੋ ਕੈਸੀ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਵਾਹੇ।